ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੁਸ਼ਟ ਅਦ੍ਰਿਸ਼ਟ ਸੁਨੇਹਯੁਤ ਹੋਰ ਕਾਗਰ ਪਰਵਰਣ ਭੋਗ ਰਾਗ ਮੈਂ ਸੋ ਨਾ ਲਹੇ ਅੰਕ ਵਿਚਾਰ ਅਵਰਣ ਦੁਸ਼ਟ ਅਦ੍ਰਿਸ਼ਟ ਸੁਨੇਹਯੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 32 ਛੰਦ ਚੌਥੇ ਅਧਿਆਏ ਦੇ ਹੋ ਚੁੱਕੇ, ਅੱਜ 33 ਛੰਦ ਪੜ੍ਹਨ ਜਾ ਰਹੇ ਹਾਂ। ਕਰਮਾਂ ਦਾ ਜਿਸ ਵਿੱਚ ਬਹੁਤ ਗਿਆਨ ਦਿੱਤਾ ਹੈ ਕਿ ਕਰਮ ਵੀ ਮਹਾਨ ਨਹੀਂ ਹੈ, ਕਰਮ ਜਿਹੜੇ ਮੁਕਤੀ ਆ ਉਹਨੂੰ ਉਹ ਖੋਹ ਲੈਂਦੇ ਆ, ਆਤਮ ਗਿਆਨ ਨਹੀਂ ਰਹਿਣ ਦਿੰਦੇ। ਇਸ ਤਰ੍ਹਾਂ 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 ਦੇ ਵਿਚਾਰ ਦੱਸ ਕੇ ਸਾਨੂੰ ਸਿੱਖਿਆ ਦੇ ਰਹੇ ਹੈ। ਆਓ ਆਪਾਂ ਅੱਜ 33ਵਾਂ ਛੰਦ ਪੜ੍ਹੀਏ। ਦੋਹਰਾ ਛੰਦ ਹੈ ਦੁਸ਼ਟ ਅਦ੍ਰਿਸ਼ਟ ਸੁਨੇਹ ਜੋਤ। ਅਦ੍ਰਿਸ਼ਟ ਦਾ ਅਰਥ ਵੀ ਕਰਮ ਪ੍ਰਾਰਬਧ, ਅਤੇ ਅਖਰੀ ਅਰਥ ਤਾਂ ਇਹ ਬਣਦਾ ਵਾ ਕਿ ਜੋ ਦ੍ਰਿਸ਼ਟ ਆ ਕੀ ਰਹਿ, ਜੋ ਦੇਖਿਆ ਨਾ ਜਾਏ, ਜੋ ਦ੍ਰਿਸ਼ਟੀ ਤੋਂ ਰਹਿ ਦੇਖਿਆ ਜਾਏ, ਉਹ ਹੈ ਕਰਤਾਰ ਪਰਮਾਤਮਾ। ਇਸੇ ਤਰ੍ਹਾਂ ਅਦ੍ਰਿਸ਼ਟ ਦਾ ਅਰਥ ਵੀ ਕਰਮ ਹੁੰਦਾ ਹੈ, ਪ੍ਰਾਰਬਧ ਵੀ ਹੁੰਦਾ ਵਾ, ਅਤੇ ਜੇ ਅਦ੍ਰਿਸ਼ਟ ਇਕੱਲਾ ਹੋਵੇ, ਰਾਰਾ ਵਿੱਚ ਨਾ ਆਵੇ, ਤਾਂ ਵੀ ਇਹਦਾ ਅਰਥ ਕਰਮ ਹੀ ਹੁੰਦਾ ਹੈ। ਦੁਸ਼ਟ ਅਰਿਸ਼ਟ ਪਾਪ ਬੁਰੇ ਕਰਮ ਸਨੇਹ ਯੋਤ। ਸਨੇਹ ਕਹੀਏ ਜਿਹੜਾ ਤੇਲ ਆ, ਤੇਲ ਕਿਹੜਾ ਮੋਹ ਆ, ਮੋਹ ਰੂਪੀ ਤੇਲ ਦੇ ਯੋਤ ਕਈ ਸੰਯੁਕਤ ਹੋਣ ਕਰਕੇ ਜਿਹੜੇ ਬੁਰੇ ਕਰਮ ਆ ਦੁਸ਼ਟ ਅਰਿਸ਼ਟ ਸਨੇਹ ਯੋਤ, ਜਿਹੜੇ ਬੁਰੇ ਕਰਮ ਆ ਇਹ ਮੋਹ ਰੂਪੀ ਤੇਲ ਦੇ ਸਹਿਤ ਹੋਣ ਕਰਕੇ, ਔਰ ਕਾਗਜ਼ ਪਰ ਵਰਣ ਹਿਰਦੇ ਰੂਪੀ ਕਾਗਜ਼ ਦੇ ਉੱਪਰ ਇਹ ਵਰਣ ਕਈ ਅੱਖਰ ਲਿਖੇ ਹੋਏ, ਭਾਵ ਹਿਰਦੇ ਰੂਪੀ ਔਰ ਕਾਗਜ਼ ਔਰ ਕਾਗਰ, ਕਾਗਰ ਨਾਮ ਕਾਗਜ਼ ਦਾ, ਹਿਰਦੇ ਰੂਪੀ ਕਾਗਜ਼ ਦੇ ਉੱਪਰ ਵਰਣ ਕੀ ਅੱਖਰ ਆ ਕਿ ਜਿਹੜੇ ਦੁਸ਼ਟ ਅਦ੍ਰਿਸ਼ਟ ਕਰਮ ਹੈ, ਭਾਵ ਭੈੜੇ ਕਰਮ ਬੁਰੇ ਕਰਮ ਆ, ਬੁਰੇ ਕਰਮਾਂ ਰੂਪੀ ਜਿਹੜੇ ਵਰਣ ਅੱਖਰ ਆ ਉਹ ਸਨੇਹ ਯੋਤ ਮੋਹ ਰੂਪੀ, ਸਨੇਹ ਕਹੀਏ ਤੇਲ, ਮੋਹ ਰੂਪੀ ਤੇਲ ਦੇ ਯੋਤ ਕਹੀਏ ਸਹਿਤ ਹੋਣ ਕਰਕੇ, ਭੋਗ ਰਾਗ ਮੈਂ ਸੋ ਨਾ ਲਹੇ, ਜਿਹੜੇ ਭੋਗ ਰਾਗ ਆ ਵਿਸ਼ੇ ਭੋਗ ਆ, ਉਹ ਵਿਸ਼ੇ ਭੋਗ ਦੇ ਰਾਗ ਕਹੀਏ ਪ੍ਰੇਮ ਦੇ ਮੈਂ ਕਹੀਏ ਵਿੱਚ, ਵਿਸ਼ੇ ਭੋਗਾਂ ਵਿੱਚ ਪ੍ਰੇਮ ਕਰਨ ਵਾਲੇ ਪਾਸੋਂ ਜਿਹੜੇ ਆ ਉਹ ਅੱਖਰ ਆ ਲਹਿ ਨਹੀਂ ਸਕਦੇ, ਲਹਿ ਸੋ ਨਾ ਲਹਿ ਲਹਿ ਨਹੀਂ ਸਕਦੇ, ਜਿਹਨਾਂ ਦਾ ਵਿਸ਼ੇ ਭੋਗਾਂ ਦੇ ਵਿੱਚ ਪ੍ਰੇਮ ਆ, ਇਸ ਪ੍ਰੇਮ ਵਿੱਚ ਜਿਹੜੇ ਪਏ ਹੋਏ ਆ ਉਹਨਾਂ ਦੇ ਅੱਖਰ ਲੈ ਨਹੀਂ ਸਕਦੇ। ਅੰਕ ਵਿਚਾਰ ਅਵਰਣ, ਅੰਕ ਭਾਵ ਮਿਟਦੇ ਨਹੀਂ ਹੈ, ਠੀਕ ਹੈ ਜੀ, ਅਤੇ ਅੱਖਰਾਂ ਨੂੰ ਜੇ ਕੋਈ ਮਿਟਾ ਸਕਦਾ ਆ ਤਾਂ ਉਹ ਆਤਮ ਵਿਚਾਰ ਹੀ ਹੈ। ਅੰਕ ਭਾਵ ਅੱਖਰ, ਅੱਖਰ ਜਿਹੜੇ ਆ ਉਹ ਵਿਚਾਰ, ਆਤਮ ਵਿਚਾਰ ਜਿਹੜੀ ਆ ਉਹ ਆਤਮ ਵਿਚਾਰ ਦੇ ਕਰਕੇ ਹੀ ਜਿਹੜੇ ਆ ਅਵਰਣ ਕਹੀਏ ਨਾਸ ਹੋ ਸਕਦੇ। ਅਵਰਨ ਦਾ ਅਰਥ ਹੈ ਨਾਸ, ਜਿਹੜੀ ਆਤਮ ਵਿਚਾਰ ਆ ਮਤਲਬ ਆਤਮ ਵਿਚਾਰ ਹੀ ਨਾਸ ਕਰਦੀ ਹੈ ਇਹਨਾਂ ਅੱਖਰਾਂ ਨੂੰ, ਅੰਕ ਕਈ ਅੱਖਰਾਂ ਨੂੰ ਆਤਮ ਵਿਚਾਰ। ਦੁਸ਼ਟ ਅਦ੍ਰਿਸ਼ਟ ਸੁਨੇਹ ਜੋਤ, ਭੈੜੇ ਜੋ ਕਰਮ ਆ ਉਹ ਮੋਹ ਰੂਪੀ ਤੇਲ ਦੇ ਸਹਿਤ ਹੋ ਕਰਕੇ, ਔਰ ਕਾਗਰ ਹਿਰਦੇ ਰੂਪੀ ਕਾਗਜ਼ ਦੇ ਉੱਪਰ ਇਹ ਦੁਸ਼ਟ ਅਰਿਸ਼ਟ ਜਿਹੜੇ ਦੁਸ਼ਟ ਅਤੇ ਅਦ੍ਰਿਸ਼ਟ ਭਾਵ ਭੈੜੇ ਕਰਮ ਰੂਪੀ ਵਰਣ ਅੱਖਰ ਆ ਇਹ ਉੱਪਰ ਲਿਖੇ ਹੋਏ ਹਿਰਦੇ ਰੂਪੀ ਕਾਗਜ਼ ਦੇ ਉੱਪਰ ਮੋਹ ਰੂਪੀ ਤੇਲ ਦੇ ਸਹਿਤ, ਇਹ ਭੋਗ ਰਾਗ ਮੈਂ ਸੋ ਨਾ ਲਹਿ, ਜਿਨ੍ਹਾਂ ਦਾ ਵਿਸ਼ੇ ਭੋਗਾਂ ਦੇ ਵਿੱਚ ਰਾਗ ਕਹੀਏ ਪ੍ਰੇਮ ਆ ਨਾ, ਸੋ ਨਾ ਲਹਿ ਸੋ ਕਹੀਏ ਉਹ ਇਹ ਅੱਖਰ ਜਿਹੜੇ ਲਿਖੇ ਹੋਏ ਆ ਮੋਹ ਰੂਪੀ ਤੇਲ ਦੇ ਸਹਿਤ ਹੋ ਕਰਕੇ ਭੈੜੇ ਕਰਮਾਂ ਰੂਪੀ ਉਹ ਨਾ ਲਹਿ ਨਹੀਂ ਸਕਦੇ ਉਹਨਾਂ ਦੇ। ਅੰਕ ਵਿਚਾਰ ਅਵਹਰਣ, ਇਹ ਜਿਹੜੇ ਅੰਕ ਕਈ ਅੱਖਰ ਆ ਇਹਦੇ ਆਤਮ ਵਿਚਾਰ ਦੇ ਨਾਲ ਹੀ ਅਵਰਨ ਕਹੀਏ ਨਾਸ ਹੋ ਸਕਦੇ ਆ, ਅਵਰਨ ਕਹੀਏ ਪਰਦਾ ਲੈ ਸਕਦਾ ਹਿਰਦੇ ਰੂਪੀ ਕਾਗਜ਼ ਦੇ ਉੱਪਰੋਂ। ਠੀਕ ਹੈ ਜੀ, ਆਤਮ ਵਿਚਾਰ ਹੋ ਜਾਵੇ ਅਤੇ ਫਿਰ ਜਿਹੜੇ ਭੈੜੇ ਕਰਮ ਖਤਮ ਹੋ ਜਾਂਦੇ ਆ ਬਿਲਕੁਲ, ਫਿਰ ਤਾਂ ਆਤਮਕ ਆਨੰਦ ਆ, ਅਤੇ ਉੱਥੇ ਫਿਰ ਕੋਈ ਭੈੜੇ ਕਰਮਾਂ ਰੂਪੀ ਵਰਨ ਰਹਿ ਨਹੀਂ ਜਾਂਦਾ, ਕਿਉਂਕਿ ਆਤਮ ਵਿਚਾਰ ਇੱਕ ਬੜੀ ਵੱਡੀ ਕਲਾ ਹੈ। ਜਿਵੇਂ ਕੋਈ ਗੰਦ ਪਿਆ ਹੋਵੇ ਅਤੇ ਜੇ ਉੱਥੇ ਝਾੜੂ ਫਿਰ ਜੇ ਤਾਂ ਗੰਦ ਰਹਿ ਜਾਂਦਾ ਨਾ, ਗੰਦ ਖਤਮ ਹੋ ਜਾਂਦਾ, ਇਸੇ ਤਰ੍ਹਾਂ ਆਤਮਾ ਵਿਚਾਰ ਜਿੱਥੇ ਆ ਜਾਵੇ ਉੱਥੇ ਬੁਰੇ ਕਰਮ ਰਹਿ ਨਹੀਂ ਜਾਂਦੇ। ਆਤਮ ਵਿਚਾਰ ਹੀ ਇਸ ਨੂੰ ਅਵਰਨ ਕਈ ਨਾਸ਼ ਕਰ ਸਕਦੀ ਹੈ ਉਹਨਾਂ ਅੱਖਰਾਂ ਨੂੰ। ਸੋਰਠਾ ਪ੍ਰਭੂ ਅਨਾਥ ਕੇ ਨਾਥ ਮੈਂ, ਹੇ ਪ੍ਰਭੂ ਅਤੇ ਨਾਥ ਨਾਮ ਦਾ ਮਾਲਕ ਦਾ ਆ ਨਾਮ ਦਾ ਰਹਿ ਦਾ ਭਾਵ ਜੋ ਮਾਲਕ ਤੋਂ ਰਹਿਤ ਹੈ, ਭਾਵ ਜਿਹਦਾ ਕੋਈ ਮਾਤਾ ਪਿਤਾ ਨਹੀਂ ਹੈ, ਉਹ ਕੀ ਹੈ ਪਰਮਾਤਮਾ ਹੀ ਹੈ। ਬਾਕੀ ਸਾਰਿਆਂ ਦਾ ਮਾਲਕ ਵੀ ਹੈ, ਦੁਨੀਆ ਵੀ ਮਾਲਕ, ਦੂਜੇ ਮਾਲਕ ਵੀ, ਮਾਤਾ ਪਿਤਾ ਵੀ ਹੈ, ਇਸ ਕਰਕੇ ਉਹ ਪਰਮੇਸ਼ਰ ਨੂੰ ਅਨਾਥ ਵੀ ਕਿਹਾ ਹੈ। ਪਰ ਨਾ ਜਿਹਦਾ ਤਾਤੇ ਨਾ ਮਾਤ ਹੈ, ਜਿਹਦਾ ਨਾ ਤਾਤ ਨਾ ਮਾਤ, ਨਾ ਤਾਤ ਪਿਤਾ ਨਾ ਮਾਤਾ ਨਾ ਭਰਾ ਨਾ ਭਾਈ ਬੰਧ, ਇਸ ਕਰਕੇ ਉਹਦਾ ਨਾਂ ਅਨਾਥ ਹੈ। ਹੇ ਪ੍ਰਭੂ ਆਪ ਤੁਸੀਂ ਅਨਾਥ ਹੋ ਅਤੇ ਹੋਰਨਾਂ ਦੇ ਤੁਸੀਂ ਨਾਥ ਹੋ, ਭਾਵ ਆਪ ਖੁਦ ਅਨਾਥ ਹੋ ਪਰ ਜਿਹੜੇ ਅਨਾਥ ਹੈ ਉਹਨਾਂ ਦੇ ਤੁਸੀਂ ਨਾਥ ਹੋ। ਪ੍ਰਭੂ ਅਨਾਥ ਕੇ ਨਾਥ, ਜਿਹਨਾਂ ਦਾ ਕੋਈ ਮਾਲਕ ਨਹੀਂ ਉਹਨਾਂ ਦੇ ਮਾਲਕ ਜੀ, ਮੈਂ ਅਨਾਥ ਕੇ ਮਾਤ ਪਰ ਮੈਂ ਅਨਾਥ, ਜਿਹਨੂੰ ਕੋਈ ਪੁੱਛਦਾ ਨਹੀਂ ਹੈ, ਉਸ ਅਨਾਥ ਦੇ ਮੱਥੇ ਦੇ ਉੱਪਰ ਬੇਸਹਾਰਾ ਬਣ ਕਰਕੇ ਕਿਰਪਾ ਦ੍ਰਿਸ਼ਟ ਕੇ ਸਾਥ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਸ਼ਿਵਾ ਨਾਥ ਨੇ ਜਹਾਦ ਦਰ, ਹੇ ਸ਼ਿਵਾ ਸ਼ਿਵ ਜੀ ਨਾਥ ਮਾਲਕ ਜਾਂ ਕਲਿਆਣ ਸਰੂਪ, ਹੇ ਨਾਥ ਪਰਮੇਸ਼ਰ ਕਲਿਆਣ ਸਰੂਪ ਪਰਮਾਤਮਾ ਨਾਥ ਮਾਲਕ, ਆਪਣਾ ਜਿਹੜਾ ਹੱਥ ਹੈ ਨਾ ਉਹ ਤੂੰ ਰੱਖ। ਨਾਥਨ ਨਾਥ ਪ੍ਰਭੂ ਮੈਂ ਅਨਾਥ ਦੇ ਸਿਰ ਉੱਤੇ, ਮਾਤ ਗਈ ਮੱਥੇ ਉੱਪਰ ਜੇ ਸਿਰ ਅਤੇ ਮਾਤ ਗਈ ਸਿਰ ਦੇ ਉੱਪਰ, ਹੇ ਕਲਿਆਣ ਸਰੂਪ ਮਾਲਕ ਨਾਥ ਆਪਣਾ ਹੱਥ ਧਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਮਿਹਰ ਕਰ। ਦੋਹਰਾ ਬਿਨ ਬੈਰਾਗ ਵਿਵੇਕ ਮੈਂ, ਕਿ ਮੈਂ ਵਿਰਾਗ ਤੋਂ ਬਿਨਾ ਅਤੇ ਵਿਵੇਕ ਤੋਂ ਕਿ ਕਹੀਏ ਵਿਵੇਕ ਵਿਚਾਰ ਗਿਆਨ ਤੋਂ ਹੀਣਾ, ਇਸ ਗਿਆਨ ਤੋਂ ਹੀਣੇ ਨੂੰ ਵਿਰਾਗ ਤੋਂ ਹੀਣੇ ਨੂੰ ਤਵ ਪਦ ਪੰਕਜ ਟੇਕ, ਤੇਰੇ ਚਰਨ ਕਮਲਾਂ ਦੀ ਹੀ ਕਲੀ ਟੇਕ ਹੈ, ਤੇਰੇ ਚਰਨ ਕਮਲਾਂ ਦੀ ਹੀ ਓਟ ਹੈ ਮੈਨੂੰ ਨਿਮਾਣੇ ਨੂੰ। ਸ਼੍ਰੀ ਸ਼ੰਕਰ ਮਮ ਸ਼ੰਕਰੋ, ਹੇ ਸੁਭਾਏ ਮਾਨ ਸੋਭਾ ਵਾਲੇ ਸ਼੍ਰੀ ਸ਼ੰਕਰ ਹਰੀ ਸ਼ੰਕਰ, ਮੈਨੂੰ ਮਮ ਕਰੋ, ਮਮ ਕਹੀਏ ਮੈਨੂੰ ਜਾਂ ਮਮ ਕਹੀਏ ਮੇਰੀ, ਸ਼ੰਕਰੋ ਕਹੀਏ ਕਲਿਆਣ ਕਰੋ। ਕਿੱਦਾਂ ਦੇ ਵੈਰਾਗ ਵਿਵੇਕ, ਵੈਰਾਗ ਦੇ ਕੇ ਅਤੇ ਵਿਵੇਕ ਕਹੀਏ ਆਤਮਕ ਵਿਚਾਰ ਦੇ ਕੇ, ਵਿਵੇਕ ਕਹੀਏ ਗਿਆਨ ਦੇ ਕੇ, ਸੱਤ ਅਸਾਦੀ ਜਿਹੜੀ ਵਿਚਾਰ ਆ ਇਸ ਵਿਚਾਰ ਨੂੰ ਦੇ ਕੇ ਅਤੇ ਵਿਰਾਗ ਦੇ ਕੇ ਮਮ ਸ਼ੰਕਰੋ, ਮਮ ਕਹੀਏ ਮੇਰੀ, ਸ਼ੰਕਰੋ ਕਹੀਏ ਕਲਿਆਣ ਕਰੋ। ਅਤੇ ਆਪ ਵੀ ਤੁਸੀਂ ਸ਼ੰਕਰ ਹੋ, ਕਲਿਆਣ ਸਰੂਪ ਹੀ ਹੋ, ਮੇਰੀ ਕਲਿਆਣ ਕਰੋ। ਚੌਪਈ ਭਾਵ ਮੈਂ ਵਹੀ ਬੁਰਖ ਵਡ ਭਾਗੀ, ਭਾਵ ਮੈਂ ਕਹੀਏ ਸੰਸਾਰ ਦੇ ਵਿੱਚ ਵਹੀ ਕਹੀਏ ਉਹੀ ਪੁਰਖ ਵੱਡਿਆਂ ਭਾਗਾਂ ਵਾਲਾ ਵਡ ਭਾਗੀ ਹੈ। ਇਹ ਤੁਤ ਇਹ ਪਾਠ ਵੋਗ ਲਿਖਿਆ, ਪਾਠ ਸਹੀ ਨਹੀਂ ਲੱਗਦਾ। ਇਹ ਤੁਤ ਭੋਗ ਪਾਠ ਆ, ਇਹ ਤੁਤ ਭੋਗ ਚਾਹ ਜਿਹ ਦਿਆ ਗਈ, ਭਾਵ ਜਿਹ ਕਹੀਏ ਜਿਨ੍ਹਾਂ ਨੇ, ਇੱਦ ਕਹੀਏ ਇਸ ਲੋਕ ਅਤੇ ਉੱਦ ਕਹੀਏ ਉਸ ਲੋਕ, ਭਾਵ ਲੋਕ ਅਤੇ ਪਰਲੋਕ ਦੇ ਭੋਗਾਂ ਦੀ ਜਿਹੜੀ ਚਾਹ ਨਾ ਈਸ਼ਾ ਆ ਉਹ ਤਿਆਗੀ ਹੈ, ਛੱਡੀ ਹੈ, ਜਮ੍ਹਾਂ ਹੀ ਆਪਣੇ ਅੰਦਰੋਂ ਮੁਕਾ ਦਿੱਤੀ ਹੈ ਭੋਗਾਂ ਦੀ ਚਾਹ ਨਾ। ਕਰ ਨਿਵਾਸ ਗਿਰ ਕੰਦਰ ਮਾਹੀ, ਅਤੇ ਜਿਹੜਾ ਗਿਰ ਪਹਾੜ ਹੈ, ਪਹਾੜ ਦੀ ਕੰਦਰ ਗੁਫਾ ਦੇ ਵਿੱਚ ਨਿਵਾਸ ਕਰਕੇ ਪਰਮ ਪ੍ਰਕਾਸ਼ ਰੂਪ ਹਰ ਦਿਆ ਹੀ,
ਜੋ ਪਰਮ ਮਹਾਨ ਪ੍ਰਕਾਸ਼ ਰੂਪ ਹੈ, ਸਾਰਿਆਂ ਦਾ ਜੋ ਪ੍ਰਕਾਸ਼ ਰੂਪ ਹੈ, ਉਹ ਕੀ ਪਰਮਾਤਮਾ ਹਰੀ ਵਾਹਿਗੁਰੂ। ਅਤੇ ਉਸ ਨੂੰ ਉਹ ਗੁਫਾ ਵਿੱਚ ਬੈਠ ਕੇ ਧਿਆਈ ਕਹੀਏ ਧਿਆਉਂਦੇ ਆ ਅਤੇ ਸਿਮਰ ਰਹੇ, ਉਹ ਧੰਨ ਹੈ ਵਡਭਾਗੀ ਪੁਰਸ਼ੇ। ਭਾਵੇਂ ਉਹੀ ਪੁਰਖ ਵਡਭਾਗੀ ਸੰਸਾਰ ਦੇ ਵਿੱਚ ਕਹਿੰਦੇ ਉਹੀ ਪੁਰਖ ਵੱਡਿਆਂ ਭਾਗਾਂ ਵਾਲਾ, ਇਹ ਤੋਂ ਭੋਗ ਚਾਹ ਜੇ ਤਿਆਗੀ ਜਿਹਨੇ ਇਹ ਉਹ ਲੋਕ ਪਰਲੋਕ ਇਸ ਲੋਕ ਅਤੇ ਉਸ ਪਰਲੋਕ ਦੀ ਭੋਗਾਂ ਦੀ ਜਿਹੜੀ ਚਾਹਨਾ ਇਸ਼ਾ ਤਿਆਗੀ ਹੋਈ ਹੈ। ਘਰ ਨਿਵਾਸ ਗਿਰਕ ਅੰਦਰ ਮਾਹੀ ਅਤੇ ਪਹਾੜਾਂ ਦੀ ਗੁਫਾ ਵਿੱਚ ਨਿਵਾਸ ਕਰਕੇ ਪਰਮ ਪ੍ਰਕਾਸ਼ ਰੂਪ ਹਰਦੇ ਆਹੀ ਪਰਮ ਮਹਾਨ ਪ੍ਰਕਾਸ਼ ਰੂਪ ਪਰਮਾਤਮਾ ਹਰੀ ਵਾਹਿਗੁਰੂ ਨੂੰ ਧਿਆਉਂਦੇ ਹੈ। ਕਿਸੇ ਧਿਆਨ ਕੇ ਆਨੰਦ ਕਰਕੇ ਕਿਉਂਕਿ ਕਿਸੇ ਕਹੀਏ ਉਸ ਹਰੀ ਵਾਹਿਗੁਰੂ ਜੀ ਦੀ ਹੁਣੇ ਗੱਲ ਕੀਤੀ ਹੈ, ਉਸ ਹਰੀ ਦੇ ਧਿਆਨ ਦੇ ਆਨੰਦ ਮੰਗਲ ਕਰਕੇ ਤਿੰਨੇ ਦਰਗਾਂ ਅਤੇ ਉਦਕ ਜੋ ਸਰ ਕੇ ਤਿੰਨੇ ਕਹੀਏ ਉਹਨਾਂ ਮਹਾਂਪੁਰਸ਼ਾਂ ਵਿਰਾਗੀਆਂ ਵਿਵੇਕੀਆਂ ਦੇ ਦਰਗਨ ਕੇ ਦਰਗਾਂ ਦੇ ਕਹੀਏ ਨੇਤਰਾਂ ਤੋਂ ਉਦਕ ਜੋ ਜਾਲ ਹੈ, ਉਦਕ ਜੋ ਕਹੀਏ ਜੋ ਉਦਕ ਕਹੀਏ ਜਾਲ ਜੋ ਜਾਲ ਸਰ ਕੇ ਸਰਕਦਾ ਭਾਵ ਵਗਦਾ ਹੈ, ਬੈਸ ਨਿਸੰਕ ਅੰਕ ਕੇ ਮਾਹੀ ਅਤੇ ਅੰਕ ਕੇ ਮਾਹੀ ਅੰਕ ਨਾਮ ਦਾ ਗੋਦੀ ਵਿੱਚ ਗੋਦੀ ਅਤੇ ਉਹਨਾਂ ਦੇ ਨੇਤਰਾਂ ਵਿੱਚ ਜੋ ਜਲ ਸਰਗਦਾ ਹੈ ਅਤੇ ਅੰਕ ਕੇ ਮਾਹੀ ਭਾਵ ਗੋਦੀ ਦੇ ਵਿੱਚ ਬੈਠ ਕੇ ਨਿਸੰਗ ਡਰ ਤੋਂ ਰਹਿਤ ਨਿਡਰ ਬੇਖੌਫ ਅਚ ਹੈ ਵਿਹੰਗ ਮਰਦ ਜਲ ਤਾਹੀ ਕਹੀਏ ਉਸ ਜਲ ਉਸ ਜਲ ਮਰਤ ਪਾਠ ਕੇ ਗਲਤ ਪਾਠ ਸਰਤ ਪਾਠ ਹੈ ਅਤੇ ਅਚ ਹੈ ਵਿਹੰਗ ਸਰਤ ਜਲ ਮਾਹੀ ਅਤੇ ਜਲ ਤਾਹੀ ਭਾਵ ਉਸ ਜਿਹੜਾ ਸਰਦ ਕਹੀਏ ਸਰਤਾ ਨਦੀ ਦਾ ਜਾਲ ਆ ਜਾਂ ਸਰਦ ਕਹੀਏ ਵਗਦਾ ਪਾਣੀ ਆ ਅਤੇ ਉਸ ਵਗਦੇ ਪਾਣੀ ਨੂੰ ਵਿਹੰਗ ਜਿਹੜੇ ਪੰਛੀ ਆ ਉਹ ਅਚਵਹਿ ਕਹੀਏ ਪੀਂਦੇ ਆ ਅਤੇ ਕਿੱਦਾਂ ਬੈਸ ਨਿਸੰਗ ਮਾਹੀ ਉਹਨਾਂ ਮਹਾਂਪੁਰਸ਼ਾਂ ਦੀ ਗੋਦੀ ਵਿੱਚ ਬੈਠ ਕੇ ਨਿਸੰਗ ਬੇਖੌਫ ਬੇਡਰ ਹੋ ਕੇ ਨਿਡਰ ਹੋ ਕੇ ਭਾਵ ਉਸ ਵਗਦੇ ਪਾਣੀ ਨੂੰ ਪੰਛੀ ਉਹਨਾਂ ਦੀ ਗੋਦੀ ਵਿੱਚ ਬੈਠ ਕੇ ਨਿਡਰ ਹੋ ਕੇ ਪੀਂਦੇ ਆ ਉਹ ਮਹਾਨ ਪੁਰਸ਼ ਹੈ ਵਡਭਾਗੀ ਪੁਰਸ਼ ਆ। ਉਹਨਾਂ ਉਸ ਪਰਮੇਸ਼ਰ ਦੇ ਧਿਆਨ ਦੇ ਆਨੰਦ ਕਰਕੇ ਉਹਨਾਂ ਦੇ ਨੇਤਰਾਂ ਵਿੱਚੋਂ ਜਲ ਜਿਹੜਾ ਸਰਗਦਾ ਵਗਦਾ ਰਹਿੰਦਾ ਅਤੇ ਉਹਨਾਂ ਦੀ ਗੋਦੀਆਂ ਵਿੱਚ ਬੈਠ ਬੈਠ ਕੇ ਨਿਡਰ ਹੋ ਕੇ ਅੱਚ ਵਹਿ ਵਿਹੰਗ ਵਿਹੰਗ ਜਿਹੜੇ ਪੰਛੀ ਆ ਉਹ ਪੀਂਦੇ ਆ ਕੀ ਆ ਸਰਦ ਜਲ ਜਾਂ ਨਦੀਆਂ ਦਾ ਪਾਣੀ ਜਾਂ ਵਗਦਾ ਪਾਣੀ। ਹਾਂਜੀ ਇਸ ਤਰ੍ਹਾਂ ਮਹਾਨ ਪੁਰਸ਼ ਆ, ਨਹੀਂ ਤਾਂ ਪੰਛੀ ਤਾਂ ਚਾਰੇ ਉੱਡੀ ਜਾਂਦੇ ਪੈਂਦੇ ਨਹੀਂ ਆ, ਬੰਦੇ ਨੂੰ ਵੇਖ ਕਦੇ ਲੱਭਦੇ ਨਹੀਂ। ਹੁਣ ਤਾਂ ਬੰਦਾ ਵੇਖੋ ਜੀਂਦੇ ਨੂੰ ਕੀ ਸਾੜੀ ਸੁੜੀ ਜਾਣ ਡੇ ਹੈ ਨਾ, ਜਟੋਲੀਆਂ ਵਿਚਾਰੀਆਂ ਆਂਡੇ ਉਂਡੇ ਦਿੱਤੇ ਹੁੰਦੇ ਕਣਕਾਂ 'ਚ ਅਤੇ ਉਹ ਸਭ ਸਾੜੀ ਸੁੜੀ ਜਾਂਦੇ, ਕਿੰਨਾ ਪਾਪ ਹੋਣ ਡਿਆ। ਅਤੇ ਆਖਿਰਕਾਰ ਉਹ ਵੀ ਇੱਕ ਜੂਨ ਪੈਦਾ ਕਰਨ ਤੋਂ ਪਹਿਲਾਂ ਖਤਮ ਕਰ ਦੇਣੀ, ਉਹਦਾ ਫਲ ਵੀ ਫਿਰ ਸਾਨੂੰ ਭੁਗਤਾ ਪਵੇ ਨਾ। ਇਸ ਤਰ੍ਹਾਂ ਕਹਿੰਦੇ ਜਾਣੇ ਅਣਜਾਣੇ 'ਚ ਪਾਪ, ਇੱਕ ਜਾਣ ਕੇ ਬੱਕਰੀ ਦੇ ਪਾਪ, ਇੱਕ ਜਾਣੇ ਅਣਜਾਣੇ 'ਚ ਹੀ ਹੋ ਜਾਂਦੇ। ਆਪਣੀ ਵੱਲੋਂ ਦੀ ਅੱਗ ਲਾਈ ਹੁੰਦੀ ਵਿੱਚ ਆਪਣੇ ਨਾੜ ਨੂੰ ਵੀ ਛੇਤੀ ਪੈਲੀ ਵਿਹਲੀ ਹੋਵੇ ਅਤੇ ਬੀਜੀਏ ਕੁਝ, ਪਰ ਨੁਕਸਾਨ ਆਪਾਂ ਕਈ ਕਰ ਦਿੰਦੇ, ਕਿੰਨੇ ਕੀੜੇ ਮਕੌੜੇ ਵੀ ਸੜ ਮੱਚ ਜਾਂਦੇ ਆ। ਚਾਹ ਪਈ ਧੰਨ ਜਨੋ ਕਿ ਉਮਰਾ ਐਸੇ, ਇਸ ਤਰ੍ਹਾਂ ਕਹਿੰਦੇ ਧੰਨ ਜਨੋ ਕਿ ਪਰੀ ਹੋਤ ਕੈ ਪਾਖੀ ਜੈਸੇ। ਕਹਿੰਦੇ ਹੈ ਉਹ ਪੁਰਸ਼ ਧੰਨ ਹਨ ਜਿਨ੍ਹਾਂ ਦੀ ਉਮਰ ਇਸ ਤਰ੍ਹਾਂ ਨਾਲ ਨਾਸ ਹੁੰਦੀ ਪਈ ਆ। ਜਿਸ ਤਰ੍ਹਾਂ ਕਹਿੰਦੇ ਵੀ ਅਸੀਂ ਉੱਪਰ ਕਥਨ ਕਰ ਰਹੇ ਜਿਹੜੇ ਪਿੱਛੇ ਛੰਦ ਪੜਿਆ ਵਾ ਚੌਪੀ ਛੰਦ, ਧੰਨ ਜਨੋਂ ਕੀ ਉਮਰਾ ਐਸੇ, ਐਸੇ ਮਹਾਂਪੁਰਸ਼ਾਂ ਦੀ ਐਸੇ ਜਨਾਂ ਦੀ ਮਹਾਂਪੁਰਸ਼ਾਂ ਦੀ ਧੰਨ ਕਹੀ ਧੰਨਤਾ ਯੋਗ ਉਮਰਾ ਹੈ। ਪਰੀ ਹੋਤ ਕਹਿ ਪਾਖੀ ਜੈਸੇ, ਜਿਸ ਤਰ੍ਹਾਂ ਕਹਿੰਦੇ ਮੈਂ ਪਾਖੀ ਕਹੀ ਹੈ ਵੀ ਇਸ ਤਰ੍ਹਾਂ ਜਿਨ੍ਹਾਂ ਦੀ
ਇਹ ਉਮਰ ਆ ਉਹ ਨਾਸ ਭਰੀ ਗਈ ਹੁੰਦੀ ਪਈ ਹੈ, ਹੋਤ ਗਈ ਹੁੰਦੀ ਭਰੀ ਗਈ ਪਈ, ਭਰੀ ਹੋਤ ਪਈ ਹੁੰਦੀ ਹੈ, ਪੀਪਾ ਹੁੰਦੀ ਪਈ, ਜਿਹਨਾਂ ਦੀ ਉਮਰ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਭਾਖੀ ਭਾਖੀ ਜੈਸੇ ਜਿਸ ਤਰ੍ਹਾਂ ਮੈਂ ਕਹੀ ਆ ਉੱਪਰ ਕਥਨ ਕੀਤੀ ਆ। ਹਮ ਮਤ ਮੰਦ ਅਧਨ ਕੋ ਭਾਗੀ। ਹੁਣ ਭਰਥਰੀ ਜੀ ਉੱਤਮ ਭਗਤ ਦੀ ਨਿਆਂ ਆਪਣੇ ਦੀ ਗੱਲ ਆ ਟਕਾਉਂਦੇ ਆ, ਕਹਿੰਦੇ ਅਸੀਂ ਤਾਂ ਮੰਦ ਬੁੱਧੀ ਵਾਲੇ ਅਤੇ ਖੋਟੇ ਭਾਗਾਂ ਵਾਲੇ ਅਧਨ ਹਾਂ, ਭਾਵ ਧਨ ਨਹੀਂ ਹਾਂ, ਧਨਤਾ ਯੋਗ ਨਹੀਂ ਹਾਂ। ਹਮ ਮਤ ਮੰਦ, ਅਸੀਂ ਤਾਂ ਭੈੜੀ ਮਤ ਵਾਲੇ, ਮੰਦੀ ਮਤ ਵਾਲੇ, ਅਤੇ ਧਨਤਾ ਦੇ ਯੋਗ ਵੀ ਨਹੀਂ, ਤਾਂ ਭਾਗ ਹੀ ਗਏ ਖੋਟੇ ਭਾਗਾਂ ਵਾਲੇ। ਭੁਗਤ ਮੁਕਤ ਬਿਬਤੇ ਵੈਰਾਗੀ, ਕਿਉਂਕਿ ਜਿਹੜੇ ਸੰਸਾਰ ਦੇ ਭੁਗਤ ਗਈਏ ਭੁਗਤਣ ਵਾਲੇ ਭੋਗ ਆ, ਪਦਾਰਥ ਭੁਗਤ ਗਈਏ ਭੋਗਣ ਵਾਲੇ, ਉਹ ਕੀ ਪਦਾਰਥ ਹੁੰਦੇ ਵੀ ਜੋ ਪਦਾਰਥ ਅਤੇ ਮੁਕਤੀ, ਜੋ ਭੋਗ ਰੂਪ ਭੋਗਣ ਭੋਗਣ ਵਾਲੇ ਜਿਹੜੇ ਭੁਗਤ ਵਾਲੇ ਭੁਗਤਣ ਵਾਲੇ ਪਦਾਰਥ ਆ ਅਤੇ ਮੁਕਤੀ ਦੇਣ ਵਾਲੇ ਕਰਮ ਆ, ਹਾਂਜੀ ਜਿਹੜੇ ਕਰਮ ਕਰਮਾਂ ਮੁਕਤੀ ਹੋਵੇ ਉਹਨਾਂ ਬਿਬ ਕਹੀਏ ਦੋਹਾਂ, ਬਿਬ ਨਾਮ ਦੋਹਾਂ ਦਾ, ਦੋਹਾਂ ਤੋਂ ਹੀ ਵੈਰਾਗੀ ਹਾਂ। ਭਾਵ ਵਿਰਾਗੀ ਤਾਂ ਹੋਣਾ ਸੀ ਸੰਸਾਰ ਦੇ ਭੋਗਾਂ ਪਦਾਰਥਾਂ ਵੱਲੋਂ, ਅਤੇ ਉਲਟਾ ਕਿੱਧਰੋਂ ਹੋ ਗਏ ਹਾਂ ਵਿਰਾਗੀ, ਮੁਕਤੀ ਤੋਂ, ਮੁਕਤੀ ਵਾਲੇ ਕਰਮਾਂ ਤੋਂ, ਅਤੇ ਜਿਹੜੇ ਮੁਕਤੀ ਵਾਲੇ ਕਰਮਾਂ ਤੋਂ ਵਿਰਾਗੀ ਹੋ ਗਏ ਉਹ ਕਰਮ ਕਰਕੇ ਰਾਜੀ ਨਹੀਂ ਆ, ਅਤੇ ਜਿਹੜੇ ਹੋਰ ਭੋਗਾਂ ਵਿੱਚ ਹੀ ਫਸੇ ਹੋਏ, ਜਿਹੜੇ ਭੋਗਾਂ ਨੂੰ ਛੱਡ ਕੇ ਹੋਣਾ ਸੀ ਵਿਰਾਗੀ ਉਹ ਭੋਗਾਂ ਨੂੰ ਛੱਡ ਕੇ ਵੀ ਰਾਜੀ ਨਹੀਂ ਹੈ, ਅਤੇ ਮੁਕਤੀ ਦੇਣ ਵਾਲੇ ਕਰਮ ਕਰਕੇ ਵੀ ਰਾਜੀ ਨਹੀਂ, ਦੋਵਾਂ ਤੋਂ ਵਿਰਾਗੀ ਹੋ ਗਏ। ਇਸ ਕਰਕੇ ਖੋਟੇ ਭਾਗਾਂ ਵਾਲੇ ਧੰਦਾ ਯੋਗ ਨਹੀਂ ਅਤੇ ਭੈੜੀ ਮੱਤ ਵਾਲੇ ਹਾਂ ਅਸੀਂ। ਕੇਵਲ ਵਿਅਰਥ ਮਨੋਹਰ ਸੰਗ ਆ, ਕੇਵਲ ਕਹਿੰਦੇ ਵਿਅਰਥ ਫਜ਼ੂਲ ਐਵੇਂ, ਮਨੋਰਥ ਜਿਹੜੇ ਮਨ ਦੇ ਖਿਆਲ ਆ, ਸੰਕਲਪ ਆ, ਉਹ ਸੰਕਲਪਾਂ ਦੇ ਸੰਗਾ ਕਹੀਏ ਨਾਲ। ਮਾਮ ਸ਼ੁਭ ਅਵਧ ਭਾਵਤ ਭਰ ਸਪੰਗਾ, ਕਹਿੰਦੇ ਮਾਮ ਕੀ ਮੇਰੀ ਜਿਹੜੀ ਸ਼ੁਭ ਪਵਿੱਤਰ ਚੰਗੀ ਅਵਧ ਉਮਰਾ ਸੀ ਅਤੇ ਉਹ ਭਵਤ ਗਈ ਆ, ਹੁੰਦੀ ਜਾ ਰਹੀ ਹੈ। ਪਰ ਭੰਗਾ ਭੰਗਾ ਗਈ ਹੈ ਨਾਸ, ਭਵਤ ਭਾਵ ਮੇਰੀ ਕਹਿੰਦੇ ਚੰਗੀ ਜਿਹੜੀ ਅਵਧ ਉਮਰਾ ਆ ਉਹ ਤਾਂ ਭੰਗਾ ਨਾਸ ਹੀ, ਇਹ ਭਵਤ ਗਈ ਹੁੰਦੀ ਪਰ ਗਈ ਪਈ ਹੈ, ਨਾਸ ਹੀ ਹੁੰਦੀ ਪਈ ਆ। ਵੀ ਸੰਕਲਪ ਉੱਠਦਾ ਕਹਿੰਦੇ ਮੇਰੀ ਜਿਹੜੀ ਚੰਗੀ ਪਵਿੱਤਰ ਉਮਰਾ ਸੀ ਉਹ ਭਵਤ ਕਹੀਏ ਹੁੰਦੀ ਪਰ ਕਹੀਏ ਪਈ ਆ, ਭੰਗਾ ਕਹੀਏ ਨਾਸ। ਅਤੇ ਪਰ ਭੰਗਾ ਪਾੜ ਇਕੱਠਾ ਵੀ ਹੈ ਵੀ ਪਰ ਭੰਗਾ ਭਾਵ ਵਿਸ਼ੇਸ਼ ਕਰਕੇ ਭੰਗਾ ਨਾਸ ਹੀ, ਭਵਤ ਕਹੀਏ ਹੁੰਦੀ ਪਈ ਹੈ ਮੇਰੀ ਉਮਰਾ। ਕਿਹਨਾਂ ਵਿੱਚ ਵੀ ਸੰਕਲਪ ਉੱਠਦੇ ਆ ਕਿਹੋ ਜਿਹੇ, ਇਹੋ ਜਿਹੇ ਦੱਸ ਰਹੇ ਆ, ਬਾਪੀ ਬਾਗ ਤੜਾਗ ਕਿਨਾਰੇ। ਬਾਪੀ ਨਾਮ ਬੌਲੀ ਤਾਂ ਹੁੰਦਾ ਵੀ ਜਿਹੜੀ ਬੌਲੀ ਆ ਜਾਂ ਤੜਾਗ ਕਹੀਏ ਤਲਾਓ ਆ, ਉਹ ਤਲਾਗ ਦੇ ਜਿਹੜੇ ਕਿਨਾਰੇ ਦੇ ਬਾਗ ਹੋਣ, ਵਧੀਆ ਵਧੀਆ ਬੌਲੀ ਜਾਂ ਤੜਾ ਕੇ ਤਲਾ ਦੇ ਕਿਨਾਰੇ ਬਾਗ ਹੋਣ, ਅਤੇ ਉਸ ਬਾਗ ਦੇ ਵਿੱਚ ਬਈ ਠੰਡੀ ਛਾਂ ਹੋਵੇ, ਵਧੀਆ ਪੰਛੀ ਚਹਿਕਦੇ ਚੁੱਕਦੇ ਹੋਣ, ਫਲ ਲੱਗੇ ਹੋਣ, ਸੰਘਣੀ ਛਾਂ ਹੋਵੇ, ਸੁੰਦਰ ਮੰਦਰ ਹੋਏ ਹਮਾਰੇ, ਹਮਾਰੇ ਕਹੀਏ ਸਾਡੇ, ਉਸ ਬਾਗ 'ਚ ਬੜੇ ਸੁੰਦਰ ਸੋਹਣੇ ਮੰਦਰ ਹੋਏ ਕਹੀਏ ਹੋਵਣ, ਇਹੋ ਜਿਹੇ ਸੰਕਲਪ ਉੱਠੀ ਜਾਂਦੇ। ਇਸ ਕਰਕੇ ਕਹਿੰਦੀ ਉਮਰ ਬੀਤਦੀ ਜਾ ਰਹੀ ਆ ਵੀ ਸੋਚਿਆ ਸੋਚਣਾ ਹੋਵੇ, ਜੇ ਸੋਚੀ ਲੱਖ ਵਾਰ ਪਰ ਕਿੱਥੇ, ਸੰਕਲਪ ਦੇ ਉੱਠਦੇ ਇੱਕ ਮੁੱਕਦਾ ਦੂਜਾ ਸ਼ੁਰੂ ਹੋ ਜਾਂਦਾ। ਚੌ ਪਈ ਸੁਭਗ ਭਵਾਨੀ ਸਹਿਤ ਹੈ ਅੰਤਰ, ਸੁਭਗ ਨਾਮ ਦਾ ਸੁਭਗ ਭਾਵ ਸੁੰਦਰ, ਸੁੰਦਰ ਭਵਾਨੀ ਕਹੀਏ ਇਸਤਰੀ, ਸੁੰਦਰ ਇਸਤਰੀ ਨਾਲ ਉਸ ਮੰਦਰ ਦੇ ਅੰਦਰ, ਸੁਭਗ ਭਵਾਨੀ ਸਹਿ ਭਾਵ ਸੁੰਦਰ ਇਸਤਰੀ ਦੇ ਸਹਿ ਕਹੀਏ ਸਹਿਤ ਜਾਂ ਸਹਿਤ ਕਹੀਏ ਨਾਲ, ਤਹਿ ਕਹੀਏ ਤਹਿ ਅੰਤਰ ਭਾਵ ਉਸ ਅੰਤਰ ਕਹੀਏ ਅੰਦਰ ਭਾਵ ਉਸ ਮਕਾਨ ਅੰਦਰ, ਕਰੇ ਸੋ ਕਰੀੜਾ ਕੇਲ ਨਿਰੰਤਰ ਅਤੇ ਕੇਲ ਕਰੀੜਾਂ ਕਾਮ ਦੀਆਂ ਨਿਰੰਤਰ, ਇੱਕ ਰਸ ਕਰੇ ਕਹੀਏ ਕਰਹਾਂ, ਕਰਦਾ ਰਿਹਾ, ਕਾਮ ਖੇਲ ਦੇ ਭੋਗ ਵਿਲਾਸ ਇੱਕ ਰਸ ਕਰਦਾ ਰਹਾਂ। ਆਸਮਾਨ ਰਾਜ ਕੌਤ ਕਹਿ ਧਿਆਵਤ, ਇਸ ਤਰ੍ਹਾਂ ਦੇ ਜਿਹੜਾ ਮਨ ਆ ਨਾ ਮਨੋ ਰਾਜ ਪਾਠ ਚ ਐਸ ਆਸਮਨੋ ਰਾਜ ਕੌਤ ਕਹਿ ਧਿਆ, ਇਸ ਤਰ੍ਹਾਂ ਮਨੋ ਮਨ ਜਿਹੜਾ ਉਹ ਸੰਕਲਪ ਕਰਦਾ ਬੜੇ, ਮਨੋ ਰਾਜ ਭਾਵ ਸੰਕਲਪ, ਸੰਕਲਪ ਅਤੇ ਕੌਤਕਿਆਂ ਨੂੰ ਧਿਆਉਂਦਾ, ਖੇਲਾਂ ਨੂੰ ਧਿਆਉਂਦਾ, ਐਸੇ ਕੌਤਕ ਅਤੇ ਸੰਕਲਪਾਂ ਨੂੰ ਮੇਰਾ ਮਨ ਸਦਾ ਹੀ ਧਿਆਉਂਦਾ। ਇਸ ਤਰ੍ਹਾਂ ਕਰਾਂ ਅਸੀਂ ਔਖਾ ਪਰੇ ਬਿਤਾਵਤ, ਅਸੀਂ ਭਾਵ ਇਸੇ ਤਰ੍ਹਾਂ ਹੀ ਜਿਹੜੀ ਔਖਾ ਉਮਰ ਆ ਉਹ ਬਿਤਾਵਤ ਬਿਤਾਉਂਦਾ ਰਹੇ ਹਾਂ, ਪਰ ਹੈ ਕਿ ਪਿਆ ਹਾਂ ਬਿਤਾਵਤ ਕੇ ਬਿਤਾਉਂਦਾ, ਐਸੀ ਇਸ ਤਰ੍ਹਾਂ ਉਮਰ ਜਿਹੜੀ ਆ ਇਸ ਤਰ੍ਹਾਂ ਉਮਰ ਪਿਆ ਹਾਂ ਬਿਤਾਵਤ ਕੇ ਬਿਤਾਉਂਦਾ। ਇਹਨਾਂ ਖਿਆਲਾਂ ਵਿੱਚ ਹੀ ਹੋਣਾ ਕੁਝ ਨਹੀਂ, ਖਿਆਲ ਸੁਣ ਕੇ ਸੁਭਗ ਭਾਵਨੀ ਪਾਠ ਵੀ ਹੈਗਾ, ਭਵਾਨੀ ਦਾ ਨਾਮ ਹੀ ਵਿਸਤਰੀ ਹੁੰਦਾ ਅਤੇ ਭਾਵਨੀ ਪਾਠ ਵੀ ਤਾਂ ਲਿਖਿਆ, ਪਰ ਭਵਾਨੀ ਪਾਠ ਛੋੜ ਦਿਆ ਜ਼ਿਆਦਾ, ਭਵਾਨੀ ਨਾਮ ਇਸਤਰੀ ਦਾ ਭਾਵ ਜੋ ਸੰਸਾਰ ਨੂੰ ਆਣ ਕੇ ਲੈ ਕੇ ਆਉਣ ਵਾਲੀ ਇਸ ਤਰ੍ਹਾਂ ਵਿਅਰਥ ਕਰ ਲਈ ਦਾ ਸੰਧੀਕਰਨ ਕਰਕੇ ਕਿ ਸੰਸਾਰ ਦੇ ਭਾਵ ਨਾਲ ਸੰਸਾਰ ਦਾ ਆਣੀ ਨਾਮ ਲਿਆਉਣ ਦਾ, ਜੋ ਸੰਸਾਰ 'ਤੇ ਲਿਆਉਣ ਵਾਲੀ ਉਹ ਮਾਂ ਹੀ ਹੁੰਦੀ, ਇਸਤਰੀ ਹੁੰਦੀ ਹੈ ਨਾ, ਇਸ ਤਰ੍ਹਾਂ ਇਸਤਰੀ ਅਰਥ ਕਰ ਲਈ ਦਾ। ਵੈਸੇ ਵੀ ਭਵਾਨੀ ਮਾਤਾ ਵੀ ਇਸਤਰੀ ਸੀ, ਸੁੰਦਰ ਇਸਤਰੀ ਸਹਿ ਕਹੀਏ ਨਾ ਜਾਂ ਸਹਿਤ ਹੋ ਕੇ ਤਹਿ ਅੰਤਰ ਉਸ ਮਕਾਨ ਦੇ ਅੰਦਰ, ਜਿਹੜਾ ਬਾਗ ਅਤੇ ਜਿਹੜਾ ਬਾਗ ਦੇ ਵਿੱਚ ਬੌਲੀ ਅਤੇ ਤਲਾਅ ਦੇ ਕਿਨਾਰੇ ਹੋਏ, ਤਾਂ ਉਸ ਕਹਿੰਦੇ ਉੱਥੇ ਮੇਰੇ ਸੁੰਦਰ ਮਕਾਨ ਹੋਣ, ਉਸ ਵਿੱਚ ਸੁੰਦਰ ਇਸਤਰੀ ਉਹਦੇ ਨਾਲ ਕਰੇ ਸੋ ਕ੍ਰੀੜਾ ਖੇਲ, ਨਿਰੰਤਰ ਇੱਕ ਰਸ ਜਿਹੜੇ ਖੇਲ ਕ੍ਰੀੜਾ ਕਰੇ ਕਰਦਾ ਰਵਾਂ। ਅਸ ਮਨੋਰਾਜ ਇਸ ਤਰ੍ਹਾਂ ਮਨ ਦੇ ਜਿਹੜੇ ਰਾਜ ਕੇ ਸੰਕਲਪ ਆ ਅੰਦਰਲੇ ਰਾਜ ਆ, ਅਤੇ ਉਹਨਾਂ ਨੂੰ ਉਹ ਅਤੇ ਕੌਤਕ ਇਤਿਹਾਸ ਕੌਤਕਾਂ ਨੂੰ ਧਿਆਉਂਦਾ, ਇਹਨਾਂ ਖੇਲਾਂ ਨੂੰ ਤਮਾਸ਼ਿਆਂ ਨੂੰ ਅਸੀਂ ਔਖਾ ਪਰੇ ਬਿਹਾ ਬਿਤਾਵਤ, ਅਸੀਂ ਐਸੀ ਕਹੀਏ ਇਸ ਤਰ੍ਹਾਂ ਦੀ ਔਖਾ ਉਮਰ ਪਰੇ ਕਹੀਏ ਪਿਆ ਹਾਂ ਬਿਤਾਵਤ ਗਏ ਬਿਤਾਉਂਦਾ, ਬਿਤਾ ਰਿਹਾ ਅਸੀਂ ਵਿਅਰਥੀ ਉਮਰ। ਮਨੁੱਖ ਜਨਮ ਕਿਸ ਕੰਮ ਨੂੰ ਮਿਲਿਆ, ਭਾਈ ਪ੍ਰਾਪਤ ਮਾਨਕ ਦੇ ਹਰੀਆ ਗੋਬਿੰਦ ਮਿਲ ਗਏ ਤੇਰੀ ਵਰੀਆ, ਪਰ ਉਲਟਾ ਹੀ ਏ ਮਨ ਜਿਹੜਾ ਆ ਉਹ ਲੱਗਾ ਰਹਿੰਦਾ ਸਾਰਿਆਂ ਦੇ ਹੀ ਹਾਲ ਸਾਡਾ, ਕਿੰਚਿਤ ਸੰਚਿਤ ਭੋਗ ਮਜਾਰੀ, ਕਿੰਚਿਤ ਕਹੀਏ ਥੋੜ੍ਹੇ ਜਿੰਨੇ ਜਿਹੜੇ ਸੰਚਿਤ ਕਰਮ ਆ, ਸੰਚਿਤ ਇਕੱਠੇ ਪ੍ਰਾਪਤ ਹੋਏ ਪਦਾਰਥ ਜਾਂ ਕਰਮ ਹੁੰਦੇ ਜਾਂ ਕਰਮਾਂ ਕਰਕੇ ਪਦਾਰਥ ਇਕੱਠੇ ਹੋਏ ਭਾਵ ਸੰਚਿਤ ਮਾਂ ਇਕੱਠੇ ਪ੍ਰਾਪਤ ਹੋਏ ਹੋਏ ਪਦਾਰਥ, ਕਿੰਚਿਤ ਕਹੀਏ ਥੋੜ੍ਹੇ ਜਿੰਨੇ ਭੋਗ, ਥੋੜ੍ਹੇ ਜਿੰਨੇ ਇਹ ਸੰਚਿਤ ਪ੍ਰਾਪਤ ਹੋਏ ਜਾਂ ਇਕੱਠੇ ਹੋਏ ਜਿਹੜੇ ਭੋਗ ਆ ਪਦਾਰਥ ਆ, ਉਹਨਾਂ ਭੋਗਾਂ ਪਦਾਰਥਾਂ ਦੇ ਮੈਂ ਕਹੀਏ ਮਜਾਰੀ ਗਈ ਵਿੱਚ, ਪਰੀ ਹੋਤ ਹਾਤ ਵੈਸ ਹਮਾਰੀ, ਪਈ ਹੁੰਦੀ ਕਹਿੰਦੇ ਪਈ ਹੋਤ ਗਈ ਹੁੰਦੀ ਆ ਹੱਦ ਕਹੀਏ ਨਾਸ ਵੈਸ ਹਮਾਰੀ, ਸਾਡੀ ਉਮਰਾ ਸਾਡੀ ਉਮਰਾ ਜਿਹੜੀ ਆ ਕਹਿੰਦੇ ਮੇਰੀ ਉਮਰਾ ਇਸ ਤਰ੍ਹਾਂ ਨਾਸ ਹੁੰਦੀ ਪਈ ਹੈ, ਥੋੜ੍ਹੇ ਜਿੰਨੇ ਪ੍ਰਾਪਤ ਜਿਹੜੇ ਭੋਗ ਪਦਾਰਥ ਹੋਏ ਉਹਨਾਂ ਦੇ ਵਿੱਚ ਹੀ ਜਿਹੜੀ ਕਹਿੰਦੇ ਹੈ ਵੈਸ ਹਮਾਰੀ ਸਾਡੀ ਜਿਹੜੀ ਮੇਰੀ ਉਮਰਾ ਆ ਉਹ ਹੱਦ ਨਾਸ ਹੋਦ ਕਹੀ ਹੁੰਦੀ ਭਰੀ ਗਈ ਪਈ ਹੈ, ਉਮਰ ਲੰਘਦੀ ਜਾ ਰਹੀ ਹੈ ਵਿਸ਼ਾ ਕਰਕੇ ਕਹਿਣ ਤੋਂ ਭਾਵ ਆ ਤੈਨੂੰ ਸਮਾਨ ਸੋ ਦਿਵਸ ਹਮਾਰੇ। ਹੁਣ ਬੇਨਤੀ ਵੀ ਰੂਪ ਵਿੱਚ ਆ ਕੇ ਕਹਿ ਰਹੇ ਆ ਵੀ ਤੈਨੂੰ ਸਮਾਨ ਸੋ ਦਿਵਸ ਹਮਾਰੇ, ਭਾਵ ਉਹਨਾਂ ਸਮਾਨ ਕਿੰਨਾ ਜਿਹੜੇ ਮਹਾਂਪੁਰਸ਼ ਵਿਰਾਗੀ ਅਤੇ ਵਿਵੇਕੀ ਆ ਨਾ ਉਹਨਾਂ ਮਹਾਂਪੁਰਸ਼ਾਂ ਦੇ ਸਮਾਨ ਕਹਿੰਦੇ ਉਹ ਜਿਹੜੇ ਹਮਾਰੇ ਵੀ ਸਾਡੇ ਦਿਵਸ ਦੇਣੇ ਆ ਸਾਡੇ ਚੰਗੇ ਦੇਣੇ ਆ, ਕਬ ਆਮ ਹੈਗੇ ਹੇ ਸਮਰਾ ਰੇ ਸਮਰ ਸਮਰ ਦੈਣ ਦੇ ਆਰੇ ਆਰੇ ਅਰੇ ਕਹੀਏ ਵੈਰੀ, ਸਮਰ ਦੈਣ ਦੇ ਵੈਰੀ ਭਾਵ ਸ਼ਿਵ ਜੀ ਜਾਂ ਹੇ ਕਲਿਆਣ ਸਰੂਪ ਪਰਮਾਤਮਾ ਜਿਹਨੇ ਸ਼ਿਵ ਜੀ ਵਿੱਚ ਵੱਸ ਕੇ ਸਮਰ ਦੈਣ ਨੂੰ ਮਾਰਿਆ ਸੀ ਜੀ, ਸੱਤਾ ਕਰਕੇ ਸ਼ਿਵ ਜੀ ਜਿਉਂਦਾ ਫਿਰਦਾ, ਇਸ ਤਰ੍ਹਾਂ ਹੇ ਕਲਿਆਣ ਸਰੂਪ ਸ਼ਿਵ ਜੀ ਪਰਮਾਤਮਾ, ਸ਼ਿਵ ਪਰਮਾਤਮਾ ਦੀ ਗੱਲ ਕੀਤੀ ਇੱਥੇ ਆਪਾਂ, ਕਬ ਆਵੇਂ ਕਦੋਂ ਆਉਣਗੇ ਉਹਨਾਂ ਮਹਾਂਪੁਰਸ਼ਾਂ ਦੇ ਸਮਾਨ ਸਾਡੇ ਚੰਗੇ ਦਿਨ ਕਦੋਂ ਆਉਣਗੇ? ਇਹ ਸਮਰ ਦੈਂਤ ਨੂੰ ਨਾਸ ਕਰਨ ਵਾਲੇ ਸ਼ਿਵ ਜੀ ਜਾਂ ਕਲਿਆਣ ਸਰੂਪ ਪਰਮਾਤਮਾ? ਦੋਹਰਾ ਨਿੱਜ ਭਾਵ ਹਿੱਤ ਭਾਵ ਤਿਆਗ ਹਿੱਤ। ਨਿੱਜ ਭਾਵ ਨਾਮ ਕਲਿਆਣ ਦਾ, ਪਹਿਲੇ ਭਾਵ ਦਾ ਕਲਿਆਣ, ਆਪਣੀ ਕਲਿਆਣ ਦੇ ਹਿੱਤ ਕਹੀਏ ਵਾਸਤੇ, ਅਤੇ ਭਾਵ ਤਿਆਗ ਹਿੱਤ, ਭਾਵ ਨਾਮ ਸੰਸਾਰ ਦਾ ਵੀ ਹੁੰਦਾ, ਅਤੇ ਭਾਵ ਸੰਸਾਰ ਦੇ ਤਿਆਗ ਦੇ ਹਿੱਤ ਕਹੀਏ ਵਾਸਤੇ। ਭੋ ਭਾਵ ਮੈਂ ਭਾਵ ਧਿਆਉ, ਭੋ ਭਾਵ ਹੇ ਭੋ ਨਾਮ ਹੇ ਦਾ ਭਾਵ ਨਾਮ ਸ਼ਿਵ ਜੀ ਦਾ, ਹੇ ਸ਼ਿਵ ਜੀ ਮੈਂ ਤਵ ਧਿਆਉ, ਪਾਠ ਹੈ ਤਵ ਧਿਆਉ, ਤਵ ਪਾਠ ਭਾਵ ਪਾਠ ਨੂੰ, ਮੈਂ ਤਵ ਕਹੀਏ ਤੁਹਾਨੂੰ ਜਨਤਿਆਂ ਨੂੰ, ਧਿਆਉ ਕਹੀਏ ਧਿਆਉਂਦਾ ਹਾਂ ਆਪਣੀ ਕਲਿਆਣ ਵਾਸਤੇ ਅਤੇ ਸੰਸਾਰ ਦੇ ਤਿਆਗ ਵਾਸਤੇ, ਸ਼ਿਵ ਜੀ ਮੈਂ ਤੈਨੂੰ ਧਿਆਉਂਦਾ ਹਾਂ। ਸੇਖ ਆਯੂ ਨਿਜ ਕਬ ਵਿਅੰ, ਕਿਉਂਕਿ ਸੇਖ ਆਯੂ ਜਿਹੜੀ ਬਾਕੀ ਆ ਆਯੂ ਉਮਰਾ ਨਿੱਜ ਕਹੀਏ ਮੇਰੀ ਜਾਂ ਆਪਣੀ, ਆਪਣੀ ਜਿਹੜੀ ਉਮਰਾ ਬਾਕੀ ਦੀ, ਕਬ ਵਿਅੰਗ ਕਦੋਂ ਵਿਅੰਗ ਕਹੀਏ ਗੁਜ਼ਰੇਗੀ, ਕਿੱਦਾਂ ਸੁੱਖ ਸੋ ਸੁੱਖ ਨਾਲ, ਤਥਾ ਵਿਹਾਂ ਤਥਾ ਤੈਸੇ ਹੀ ਵਿਆਹ ਕਹੀਏ ਵਿਹਾਵਾਂਗਾ, ਬਤੀਤ ਕਰਾਂਗਾ, ਗੁਜ਼ਾਰ ਲਵਾਂ, ਜੋ ਉਸਨੂੰ ਤਥਾ ਕਹੀ ਤੈਸੇ ਹੀ ਵਿਹਾਓ ਕਹੇ ਬਤੀਤ ਕਰ ਲਵਾਂ ਸੁੱਖ ਨਾਲ। ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਂ ਆਪਣੇ ਕਲਿਆਣ ਵਾਸਤੇ ਸੰਸਾਰ ਦੇ ਤਿਆਗ ਵਾਸਤੇ, ਹੇ ਸ਼ਿਵ ਜੀ ਹੇ ਭੋ ਭਾਵ ਭਾਵ, ਹੇ ਸ਼ਿਵ ਸ਼ਿਵ ਜੀ ਪਰਮਾਤਮਾ ਜੀ ਮੈਂ ਤਵ ਧਿਆਉਂ ਤੈਨੂੰ ਧਿਆਉਂਦਾ। ਸੇਖ ਆਯੂ ਨਿਜ ਕਬ ਵਿਅੰਗ, ਵੀ ਬਾਕੀ ਉਮਰ ਮੇਰੀ ਜਿਹੜੀ ਆਪਣੀ ਆ ਉਹ ਕਬ ਕਦੋਂ ਵਿਅੰਗ ਬੀਤੇਗੀ ਗੁਜ਼ਰੇਗੀ, ਸੁੱਖ ਸੋ ਸੁੱਖ ਦੇ ਨਾਲ, ਤਥਾ ਵਿਆਹ ਅਤੇ ਤੈਸੇ ਜਿਹੜੀ ਮੈਂ ਵਿਹਾਓ ਕੇ ਬਤੀਤ ਕਰ ਲਵਾਂ ਬਿਤਾ ਲਵਾਂ। ਠੀਕ ਹੈ ਜੀ, ਜਿਹੜਾ ਕਲਿਆਣ ਕਿਹਾ ਨਾ, ਇਹ ਕਲਿਆਣ ਦਾ ਹਿੱਤ ਕਰਨ ਦਾ ਅਰਥ ਆ ਵੀ ਵਿਵੇਕ ਮੰਗਦਾ ਹਾਂ, ਅਤੇ ਸੰਸਾਰ ਦਾ ਤਿਆਗ ਕਹਿਣ ਦਾ ਮਤਲਬ ਵੀ ਵਿਰਾਗ ਮੰਗਦਾ, ਪਰ ਮੈਨੂੰ ਵਿਰਾਗ ਅਤੇ ਵਿਵੇਕ ਹੋ ਜਾਵੇ ਆਪਣੇ ਆਪ ਹੀ ਮੇਰੀ ਕਲਿਆਣ ਹੀ ਕਲਿਆਣ ਆ, ਕਿ ਸੁੱਖ ਦੇ ਸਹਿਤ ਮੇਰੀ ਉਮਰ ਬੀਤੀਤ ਜਾਏਗੀ ਸੁੱਖ ਪੂਰਵਕ, ਕਿੱਦਾਂ ਮਹਾਰਾਜ ਉਹ ਕਿਰਪਾ ਮੇਰੇ 'ਤੇ ਕਰੋ ਜੀ। ਪਾਰਥ ਸ਼ਤਕ ਵੈਰਾਗ ਕੋ ਧਿਆਏ ਚਤਰਥੋ ਬਸ। ਭਰਥਰੀ ਜੋਗੀ ਜੀ ਜਿਨ੍ਹਾਂ ਨੇ, ਭਰਥਰੀ ਰਾਜਾ ਜੀ ਅਥਵਾ ਜੋਗੀ ਜੀ ਅਥਵਾ ਸਿੱਧ ਜੀ ਅਥਵਾ ਅਥਵਾ ਗੁਰੂ ਕੇ ਸਿੱਖ ਵੀ ਸਨ, ਭਰਥਰੀ ਜੀ ਨੇ ਕਹਿੰਦੇ ਵਿਰਾਗ ਸ਼ਤਕ ਦਾ, ਕੋਦ ਅਰਥ ਦਾ ਵਿਰਾਗ ਸ਼ਤਕ ਦਾ ਧਿਆਇ ਚਤਰ ਤੋਂ ਬਸ, ਜਿਹੜਾ ਚਤਰ ਤੋਂ ਚੌਥਾ ਧਿਆਏ ਆ ਅਧਿਆਏ ਆ ਉਹ ਬਸ ਹੋਇਆ, ਆਪਾਂ ਪੂਰਾ ਹੋ ਗਿਆ ਇੱਥੇ। ਕਰੀ ਸ਼ੁਭ ਈਸ਼ਾ ਭਾਰਤ ਰਿਪ ਰਿਪ ਦੇ ਵਿਸ਼ਰਾਮ ਲਾਉਣਾ ਰਾਜਾ ਇਸ ਅਧਿਆਏ ਵਿੱਚ ਜੋ ਰਿਪ ਰਾਜਾ ਭਰਤ ਭਰਥਰੀ ਜੀ ਆ ਉਸਨੇ ਸ਼ੁਭ ਪਵਿੱਤਰ ਈਸ਼ਾ ਚੰਗੀ ਈਸ਼ਾ ਕਰੀ ਕਹੀਏ ਕੀਤੀ ਆ, ਵਾ ਚੰਗੀ ਈਸ਼ਾ ਇਸ ਅਧਿਆਏ ਵਿੱਚ ਵਰਣਨ ਕੀਤੀ ਆ। ਤਾ ਬਿਨ ਜੀਵਨ ਭਸ, ਉਹ ਜਿਹੜੀ ਚੰਗੀ ਈਸ਼ਾ ਕੀਤੀ ਇਹਦੇ ਤੋਂ ਬਿਨਾਂ ਜਿਹੜਾ ਜੀਵਨ ਆ ਨਾ, ਜਾਂ ਉਸ ਪਰਮਾਤਮਾ ਤੋਂ ਬਿਨਾਂ ਜਿਹੜਾ ਜੀਵਨ ਹੈ ਉਹਦੇ ਭਸ ਭਸ ਖੇ ਹੀ ਆ, ਖੇ ਰੂਪੀ ਹੈਗੀ ਆ ਨਾ, ਕੀ ਆਪਾਂ ਕਹਿ ਦਿੰਦੇ ਨਾ ਆਪਣਾ ਸ਼ਬਦ ਵੀ ਆ ਕਿ ਖੇ ਭਸ ਖਾ ਰਹੇ ਹਾਂ, ਖੇ ਵੀ ਇੱਕੋ ਹੁੰਦੀ ਅਤੇ ਭਸ ਵੀ ਇੱਕੋ ਹੁੰਦੀ, ਆ ਉਸ ਬਿਨਾਂ ਦੇ ਜੀਵਨ ਭਸ ਹੀ ਆ, ਖੇ ਆ, ਬੱਦਰ ਆ, ਵਿਅਰਥ ਆ, ਕਿਸੇ ਕੰਮ ਨਹੀਂ ਆ। ਇਸ ਕਰਕੇ ਜੀਵਨ ਪਰਮਾਤਮਾ ਤੋਂ ਬਿਨਾਂ ਵੀ, ਚੰਗੇ ਕਰਮਾਂ ਤੋਂ ਬਿਨਾਂ ਵੀ, ਚੰਗੀ ਇੱਛਾ ਤੋਂ ਬਿਨਾਂ ਵੀ ਵਿਅਰਥ ਹੀ ਹੁੰਦਾ ਹੈ। ਸੋ ਇੱਥੇ ਚੌਥਾ ਅਧਿਆਇ ਸਮਾਪਤ ਹੋਇਆ, ਇਤ ਚਤੁਰਥ ਧਿਆਏ, ਇਹ ਇੱਥੇ ਚਤੁਰਥ ਚੌਥਾ ਧਿਆਏ ਜਿਹੜਾ ਅਧਿਆਏ ਆ ਉਹ ਇਹਦੀ ਕਹੀਏ ਸਮਾਪਤ ਹੋਇਆ ਹੈ। ਸੋ ਆਪਾਂ ਸਮਾਪਤੀ ਕਰੀਏ ਚੌਥੇ ਅਧਿਆਏ ਦੀ, ਕੱਲ੍ਹ ਪੰਜਵਾਂ ਅਧਿਆਇ ਪ੍ਰਾਰੰਭ ਕਰਾਂਗੇ। ਇਹਦੇ ਵਿੱਚ ਬੜਾ ਜਿਹੜਾ ਕਰਮਾਂ ਦਾ ਜ਼ਿਆਦਾ ਕਥਨ ਕੀਤਾ ਅਤੇ ਸੰਤਾਂ ਪੂਰਨ ਸੰਤਾਂ ਦੀ ਕਥਾ ਕੀਤੀ ਅਤੇ ਨਾਲ ਆਪਣੀ ਕਥਾ ਕੀਤੀ ਵੀ ਮੇਰੇ, ਵੀ ਉਹਨਾਂ ਵੀ ਤਿਆਗ ਕੀਤਾ, ਅਸੀਂ ਤਿਆਗ ਕੀਤਾ, ਪਰ ਉਹਨਾਂ ਦਾ ਤਿਆਗ ਕਿੱਦਾਂ ਦਾ, ਸਾਡਾ ਤਿਆਗ ਕਿੱਦਾਂ ਦਾ ਸੀ, ਅਤੇ ਅਸੀਂ ਉਹ ਇਹਨਾਂ 'ਚੋਂ ਨਿਕਲ ਕੇ ਸੰਤੋਖ ਸਬਰ ਰੱਖਿਆ ਉਹਨਾਂ ਮਹਾਂਪੁਰਸ਼ਾਂ ਨੇ ਘਰਾਂ ਵਿੱਚ ਰਹਿ ਕੇ ਵੀ, ਅਤੇ ਦੁਸ਼ਟਾਂ ਦੇ ਜਿਹੜੇ ਬਚਨ ਸਹਾਰੇ, ਕਹਿੰਦੇ ਅਸੀਂ ਵੀ ਦੁਸ਼ਟਾਂ ਦੇ ਬਚਨ ਸਹਾਰੇ ਹਾਂ, ਪਰ ਚਾਪਲੂਸੀ ਕਰਕੇ ਉਹਨਾਂ ਦੀ ਸੇਵਾ ਕਰਕੇ, ਉਹਨਾਂ ਵਿੱਚ ਮਹਾਂਪੁਰਸ਼ਾਂ ਵਿੱਚ ਸਾਡਾ ਦੇ ਵਿੱਚ ਬੜਾ ਫਰਕ ਹੈ।
ਇਸ ਕਰਕੇ ਬੇਨਤੀ ਪੂਰਵਕ ਹੋ ਕੇ ਕਿਹਾ ਵੀ ਹੇ ਸ਼ਿਵ ਜੀ, ਹੇ ਪਰਮਾਤਮਾ, ਵਾਹਿਗੁਰੂ, ਕਿੱਦਾਂ ਸਾਡੇ ਤੋਂ ਦਿਨ ਆਉਣਗੇ ਮਹਾਂਪੁਰਸ਼ਾਂ ਵਾਲੇ ਜਦੋਂ ਸਾਡੀ ਵੀ ਇਹ ਜਿਹੀ ਸਥਿਤੀ ਬਣੂਗੀ, ਅਸੀਂ ਸਭਾ ਸੰਤੋਖੀ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਅਤੇ ਤੁਹਾਡੇ ਨਾਲ ਜੁੜ ਕੇ ਆਪਣੀ ਮੁਕਤੀ ਕਲਿਆਣ ਕਰਨ ਗਿਆਨ ਦੇ ਅਧਿਕਾਰੀ ਹੋਵਾਂਗੇ। ਉਹ ਇਸ ਚੌਥੇ ਅਧਿਆਇ ਵਿੱਚ ਮੰਗ ਕੀਤੀ ਹੈ, ਸਾਨੂੰ ਸਿੱਖਿਆ ਦਿੱਤੀ ਹੈ ਅਤੇ ਸ਼ਿਵ ਭਾਵੇਂ ਸ਼ਿਵ ਸ਼ਿਵ ਨਾਮ ਆਉਂਦਾ ਬਾਰ ਬਾਰ, ਪਰ ਸ਼ਿਵ ਦਾ ਅਰਥ ਅੰਤਰੀ ਮਹਾਂਪੁਰਸ਼ ਦੇ, ਸ਼ਿਵ ਦਾ ਅਰਥ ਕਲਿਆਣ ਹੀ ਆ, ਕਲਿਆਣ ਸਰੂਪ ਭਾਵ ਦਾ ਅਰਥ ਵੀ ਕਲਿਆਣ ਹੀ ਆ। ਵੇਖੋ ਭਾਵ ਨਾਮ ਸੰਸਾਰ ਦਾ ਵੀ ਆ, ਭਾਵ ਨਾਮ ਵੇਖੋ ਕਲਿਆਣ ਦਾ ਵੀ, ਭਾਵ ਨਾਮ ਸ਼ਿਵ ਜੀ ਦਾ ਵੀ ਆ। ਇਸੇ ਤਰ੍ਹਾਂ ਜਿਵੇਂ ਉਹਨੇ ਉਹਨੇ ਸ਼ਿਵ ਜੀ ਦਾ ਕਥਨ ਕੀਤਾ ਅਤੇ ਪਰਮਾਤਮਾ ਦਾ ਕਥਨ ਵਿੱਚ ਹੀ ਆ, ਜੋ ਸ਼ਿਵ ਜੀ ਨੂੰ ਵੀ ਸੱਤਿਆ ਦੇ ਕੇ ਸ਼ਿਵ ਜੀ ਨੂੰ ਸ਼ਕਤੀ ਦਿੱਤੀ ਸੰਘਾਰ ਕਰਨ ਦੀ, ਕਿਉਂਕਿ ਇੱਕ ਦਿਨ ਸ਼ਿਵ ਜੀ ਸਰੀਰ ਛੱਡ ਕੇ ਜਾਂਦਾ ਹੈ, ਇਸ ਕਰਕੇ ਉਹ ਕਲਿਆਣ ਸਰੂਪ ਨਹੀਂ ਕਹਿ ਸਕਦੇ। ਮਹਾਂਦੇਵ ਕੋ ਕਹਿ ਸਦਾ ਸੇਵਾ, ਨਿਰੰਕਾਰ ਕਾ ਚਿੰਤ ਨਹਿ ਪੇਵਾ। ਅਕਾਲ ਪੁਰਖ ਦਾ ਚਿੰਤ ਜਿਹੜਾ ਭੇਵ ਉਹਨੂੰ ਨਹੀਂ ਚਿੰਤ ਕੀ ਜਾਣਦੇ ਮਹਾਂਪੁਰਸ਼ ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ। ਸੋ ਮਹਾਨ ਸ਼ਿਵ ਕਲਿਆਣ ਸਰੂਪ ਅਤੇ ਪਰਮਾਤਮਾ ਹੈ, ਸਮਝ ਲਓ ਪਰਮਾਤਮਾ ਦਾ ਹੀ ਕਥਨ ਹੈ। ਆਪਾਂ ਆਪਣੇ ਕੋਲੋਂ ਅਰਥ ਕਰ ਲਈਏ ਚਾਹੇ ਨਾ ਕਰੀਏ, ਇਸ ਤਰ੍ਹਾਂ ਪਰਮਾਤਮਾ ਟਿਕਾ ਲੈਣਾ, ਜਿੱਥੇ ਕਿਸੇ ਦੀ ਆਸਥਾ ਹੁੰਦੀ ਹੈ ਉੱਥੇ ਤੱਕ ਇਹ ਮੰਨਦਾ ਹੈ। ਸੋ ਭੁੱਲਾਂ ਚੁੱਕਣ ਦੀ ਖਿਮਾ ਜੀ, ਵਿਚਾਰਾਂ ਦੀ ਸਮਾਧੀ ਦੋਹਰਾ, ਭਰਤ ਸ਼ਤਕ ਵੈਰਾਗ ਕੋ ਅਧਿਆਇ ਚਤੁਰਥੋ ਬਸ, ਕਰੀ ਸ਼ੁਭ ਇੱਛਾ ਭਰਤ ਨਿਰਿਪ ਤਾਬਿਰ ਜੀਵਨ ਭਾਸ। ਇਤ ਚਤੁਰਥ ਅਧਿਆਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।